अपना तो कुर्बान।
लड़ीवार कथा आपां सरवण कर रहे हां श्री गुरु ग्रंथ साहिब जी दे पवित्र पावन रूप दी 283 अंक ते कथा पहुंची है। 15 अष्टपदियां इत्थे संपूर्ण हो चुकी है। 16वीं अष्टपदी ते 16वां श्लोक प्रारंभ हो रहा है। जगत गुरु श्री गुरु अर्जन देव साहिब जी महाराज साडा सारिया का ध्यान परमात्मा वल जा रहे हैं और निरंकार के स्वरूप विच लजा के दस रहे ने कि मेरा निरंकार परमेश्वर कैसा। ना पूछ तो मेरा ठाकुर कैसा है। हे संत जनो दसो मेरा रब किहो जिहा, मेरा परमेश्वर किहो जिहा। जगत गुरु गुरु अर्जन देव साहब सलोक विच दस रहे ने मेरा रब किहो जिहा, मेरा परमेश्वर किहो जिहा, वो कैसा। हां जी सरवण कर।
सलोक रूप न रेख न रंग किछ, रहो गुण ते प्रभ भिन्न।
श्लोक उचारदे ने 16वां श्लोक के सथूल रूप विच परमात्मा दा कोई रूप नहीं। जे अस्थूल स्वरूप वेखीए ते अस्थूल रूप वेखना चाहिए ते अस्थूल दे विच परमात्मा दा कोई रूप नहीं। स्थूल देव दी कोई नहीं। दस दे दा परमात्मा स्थूल रूप की है, सूक्ष्म रूप की है, पर निराकार जदों परमात्मा निर्गुण स्वरूप है ते निर्गुण स्वरूप विच उहदा कोई स्थूल रूप नहीं। स्थूल रूप तो रहत होण करके उहदा कोई रूप नहीं, परमेश्वर दा कोई रूप नहीं। अरूप ना रेख, रेखावां हुंदियां ने ना हत्थां दियां मत्थे दियां, जिन्हां नूं वेख के पढ़ लिया जांदा कि इह कुझ है ते कोई चंगा ज्योतिष तावा लाण वाला उह तावा ला के दस दिंदे आह कुझ तेरे जीवन विच आ कुझ, पर उह सब झूठ है। उह भविख नहीं दस सकदा, भविख विच की होना नहीं दस सकदा। हां जी होया कुछ पर इस बारे नहीं दस। परमेश्वर की कोई रेखा नहीं है, चिन्ह नहीं है, जिसनू वेख के परमात्मा का कोई अंत पाण का यतन करे कि उहदा अंत पाया जा सके। उहदी कोई रेखा कोई चिन्ह नहीं है। रेखा का मतलब रेख, कोई चिन्ह नहीं, ते ना ही उहदा कोई रंग है कि उह पीला है, नीला है, चिट्टा है, काला है, लाल है, इस तरह दा उहदा कोई रंग भी नहीं। अज असी रंगां दे नां ते भी लड़दे हां जी, ये रंग तां हिंदुआं दा है, ये रंग जिहड़ा ये मुसलमानां दा है, ये रंग तो फलाने देवते का, ये रंग फलाने देवते का, रंग वंडे हुए ने। इस करके परमेश्वर ने अपना कोई रंग ही नहीं रखिया कि कल नूं कोई ये ना आखे कि असी रब नूं वंड लईए। वो तो साडे रंग वाला है, जिहड़ा रंग साडा है वो साडे रंग वाला है। परमात्मा परमात्मा का कोई रंग ही नहीं, इस करके उन्हों कोई वंड नहीं सकता। ਹਾਂ ਜੇ ਰੂਪ ਹੋਵੇ ਤੇ ਰੂਪ ਨਾਲ ਵੀ ਕੋਈ ਮਤਲਬਣਾ ਕਰ ਦੇਵੇ ਕਿਸਾ ਹੈ ਵੰਡ ਸਕਦੇ। ਹੁਣ ਜਿਹਦਾ ਕੋਈ ਰੂਪ ਹੀ ਨਹੀਂ ਹੈ ਉਹਨੂੰ ਕਿਵੇਂ ਕੋਈ ਵੰਡੇਗਾ, ਉਹਦੇ ਚ ਕਿਵੇਂ ਕੋਈ ਹਿੱਸੇ ਪਾਵੇਗਾ, ਕਿਵੇਂ ਕੋਈ ਆਖੇਗਾ ਕਿ ਰੱਬ ਸੱਚ ਹੈ, ਪਰਮੇਸ਼ਰ ਸੱਚ ਹੈ। ਬੰਦੇ ਦੀ ਮਮਤਾ ਵਾਲੀ ਬਿਰਤੀ ਜਿਹੜੀ ਪਹਿਲਾਂ ਪਦਾਰਥਾਂ ਤੇ ਸੀ, ਹੁਣ ਕਿ ਧਰਮ ਸਥਾਨਾਂ ਤੇ ਵੀ ਆ ਗਈ, ਸਾਡਾ ਗੁਰਦੁਆਰਾ ਹੈ, ਇਹ ਸਾਡਾ ਹੈ, ਨਾਲੇ ਗੁਰਦੁਆਰਾ ਨਾਲੇ ਕਹਿੰਦਾ ਸਾਡਾ। ਜਾਂ ਤਾਂ ਗੁਰੂ ਦਾ ਦੁਆਰਾ ਹੋ ਸਕਦਾ ਤੇ ਜਾਂ ਫਿਰ ਸਾਡਾ ਹੋ ਸਕਦਾ, ਜੇ ਸਾਡਾ ਹੈ ਤੇ ਫਿਰ ਉਹ ਗੁਰਦੁਆਰਾ ਨਹੀਂ ਹੋ ਸਕਦਾ, ਕਿਉਂਕਿ ਗੁਰੂ ਦਾ ਦੁਆਰਾ ਕੇਵਲ ਸਾਡਾ ਨਹੀਂ, ਉਹ ਤਾਂ ਸਾਰਿਆਂ ਦਾ, ਉਹ ਤਾਂ ਮੁਸਲਮਾਨਾਂ ਵਾਸਤੇ ਵੀ ਆ, ਉਹ ਤਾਂ ਹਿੰਦੂਆਂ ਵਾਸਤੇ ਵੀ ਆ, ਉਹ ਤਾਂ ਯਹੂਦੀਆਂ ਵਾਸਤੇ ਵੀ ਹੈ, ਉਹ ਤਾਂ ਜੈਨੀਆਂ ਬੋਧੀਆਂ ਵਾਸਤੇ ਵੀ ਹੈ। ਇਸ ਕਰਕੇ ਮੇਰ ਤੇਰ ਦੀ ਬਿਰਤੀ ਜਿਹੜੀ ਮਨੁੱਖ ਨੇ ਧਾਰਨ ਕੀਤੀ ਹੋਈ ਰੱਬ ਤੇ ਵੀ ਲਾ ਲਈ, ਕਹਿੰਦੇ ਰੱਬ ਵੀ ਸਾਡਾ ਹੈ, ਪਰਮੇਸ਼ਰ ਵੀ ਸਾਡਾ ਹੈ। ਆ ਫਰਾਂਸੀਸੀਆਂ ਤੇ ਅੰਗਰੇਜ਼ਾਂ ਦੀ ਬੜੀ ਲੜਾਈ ਹੈ, ਬਹੁਤ ਲੜੇ, ਅੰਗਰੇਜ਼ ਜਿੱਤੇ ਤੇ ਫਰਾਂਸੀਸੀ ਹਾਰੇ। ਬਾਅਦ ਵਿਚ ਇਹਨਾਂ ਦੇ ਜਿਹੜੇ ਕੈਪਟਨ ਜਨਰਲ ਸੀ ਆਪਸ ਵਿਚ ਮਿਲੇ ਤੇ ਫਰਾਂਸੀਸੀ ਜਿਹੜੇ ਸਾਨੂੰ ਅੰਗਰੇਜ਼ਾਂ ਨੂੰ ਕਹਿਣ ਲੱਗੇ ਕਿ ਟੱਕਰ ਤਾਂ ਸਾਡੇ ਕੋਲ ਵੀ ਤੁਹਾਡੇ ਬਰਾਬਰ ਦੀ ਸੀ, ਇਹੋ ਜਿਹੇ ਸ਼ਸਤਰ ਔਜ਼ਾਰ ਤੁਹਾਡੇ ਕੋਲ, ਸਾਡੇ ਕੋਲ ਵੀ ਉਸੇ ਤਰ੍ਹਾਂ ਦੀਆਂ ਤੋਪਾਂ, ਤੁਹਾਡੇ ਕੋਲ ਵੀ ਉਸੇ ਤਰ੍ਹਾਂ ਦੀਆਂ ਤੋਪਾਂ, ਉਹੋ ਜਿਹੀਆਂ ਬੰਦੂਕਾਂ ਸਾਡੇ ਕੋਲ, ਉਹੋ ਜਿਹੀਆਂ ਜੰਜੈਲਾਂ ਸਾਡੇ ਕੋਲ, ਉਦਾਂ ਦੇ ਰਹਿਕਲੇ ਸਾਡੇ ਕੋਲ, ਫੌਜੀ ਦਸਤੇ ਉਹੋ ਜਿਹੇ ਸਾਡੇ ਕੋਲ, ਪਰ ਤੁਹਾਡੀ ਜਿੱਤ ਦਾ ਕਾਰਨ ਕੀ ਹੈ? ਜੋ ਅੰਗਰੇਜ਼ੀ ਜਰਨੈਲ ਨੇ ਜਵਾਬ ਦਿੱਤਾ, ਕਹਿੰਦੇ ਦਰਅਸਲ ਗੋੜ ਸਾਡਾ, ਅਸੀਂ ਉਹਨੂੰ ਅਰਦਾਸ ਕਰਕੇ ਚੱਲੇ ਸੀ, ਖੁਦਾ ਗੋੜ ਅੱਗੇ ਅਰਦਾਸ ਕੀਤੀ ਸੀ। ਜੋ ਫਰਾਂਸੀ ਜਰਨੈਲ ਕਹਿੰਦਾ ਵੀ ਅਰਦਾਸ ਤਾਂ ਅਸੀਂ ਵੀ ਕੀਤੀ ਸੀ, ਕਹਿੰਦੇ ਦਰਅਸਲ ਤੁਸੀਂ ਫਰੈਂਚ ਚ ਅਰਦਾਸ ਕੀਤੀ ਹੋਣੀ ਹੈ, ਅਸੀਂ ਅੰਗਰੇਜ਼ੀ ਚ ਕੀਤੀ, ਉਹ ਅੰਗਰੇਜ਼ੀ ਸਮਝਦਾ, ਫਰੈਂਚ ਨਹੀਂ ਸਮਝਦਾ, ਸਾਡਾ ਗੋਡ ਹੈ, ਸਾਡੀ ਬੋਲੀ ਸਮਝਦਾ, ਤੇ ਸ਼ਾਇਦ ਅਸੀਂ ਪੰਜਾਬੀ ਬੋਲਣ ਵਾਲੇ ਸਮਝਦੇ ਹੋਈਏ ਕਿ ਰੱਬ ਪੰਜਾਬੀ ਸਮਝਦਾ, ਤੇ ਸੰਸਕ੍ਰਿਤ ਬੋਲਣ ਵਾਲੇ ਸਮਝਦੇ ਹੋਣ ਕਿ ਰੱਬ ਸੰਸਕ੍ਰਿਤ ਸਮਝਦਾ, ਉਰਦੂ ਫਾਰਸੀ ਬੋਲਣ ਵਾਲੇ ਸਮਝਦੇ ਹੋਣ ਕਿ ਰੱਬ ਨੂੰ ਕੇਵਲ ਫਾਰਸੀ ਸਮਝ ਆਉਂਦੀ ਆ, ਉਰਦੂ ਸਮਝ ਆਉਂਦਾ, ਤੇ ਮਲਿਆਲਮ ਬੋਲਣ ਵਾਲੇ ਮਲਿਆਲਮ ਹੀ ਸਮਝਦੇ ਹੋਣ, ਬੜੀਆਂ ਭਾਸ਼ਾਵਾਂ ਨੇ, ਪਰ ਪਰਮਾਤਮਾ ਦੀ ਬੋਲੀ ਕਿਸੇ ਭਾਸ਼ਾ ਨਾਲ ਸੰਬੰਧਿਤ ਨਹੀਂ ਹੈ, ਕਿਸੇ ਸ਼ਬਦਾਂ ਨਾਲ ਸੰਬੰਧਿਤ ਨਹੀਂ ਹੈ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਪਰਮਾਤਮਾ ਦੀ ਬੋਲੀ ਕੇਵਲ ਭਾਉ ਹੈ, ਪ੍ਰੇਮ ਹੈ, ਪਾਪਿਆ ਭਾਉ ਅਪਾ, ਉਹਦੀ ਬੋਲੀ ਪ੍ਰੇਮ, ਪ੍ਰੇਮ ਦੇ ਵਿੱਚ ਕੁਝ ਨਾ ਵੀ ਬੋਲੇ ਤਾਂ ਵੀ ਸਮਝ ਜਾਂਦਾ, ਸ਼ਬਦਾਂ ਦੀ ਨਹੀਂ, ਬੋਲਣ ਦੀ ਨਹੀਂ, ਛੋਟਾ ਜਿਹਾ ਬੱਚਾ ਬੋਲਦਾ ਨਹੀਂ ਹੈ ਮਾਂ ਨੂੰ ਕਿ ਮੈਨੂੰ ਇਹ ਚੀਜ਼ ਚਾਹੀਦੀ ਹੈ, ਉਹਦੇ ਭਾਵ ਸਮਝ ਕੇ ਹੀ ਮਾਂ ਸਮਝ ਜਾਂਦੀ ਹੈ ਕਿ ਇਹਨੂੰ ਆਹ ਚੀਜ਼ ਚਾਹੀਦੀ ਹੈ, ਉਹ ਇਸ਼ਾਰਾ ਹੀ ਕਰ ਦੇਵੇ ਤਾਂ ਵੀ ਸਮਝ, ਉਸ ਬੱਚੇ ਕੋਲ ਸ਼ਬਦ ਨਹੀਂ ਹਨ ਪਰ ਉਹ ਮਾਂ ਸਮਝ ਜਾਂਦੀ। ਪਰ ਵੰਡਣ ਵਾਲਿਆਂ ਨੇ ਬੋਲੀਆਂ ਦੇ ਆਧਾਰ ਤੇ, ਜਾਤੀ ਦੇ ਆਧਾਰ ਤੇ, ਰੰਗ ਦੇ ਆਧਾਰ ਤੇ, ਵਰਣ ਦੇ ਆਧਾਰ ਤੇ ਉਸ ਪਰਮਾਤਮਾ ਨੂੰ ਵੰਡ ਲਿਆ, ਪਰਮੇਸ਼ਰ ਨੂੰ ਵੰਡ ਲਿਆ, ਵਰਣ ਦੇ ਆਧਾਰ ਤੇ ਵੰਡ ਲਿਆ, ਰੰਗ ਦੇ ਆਧਾਰ ਤੇ ਵੰਡ ਲਿਆ, ਜਾਤੀ ਦੇ ਆਧਾਰ ਤੇ ਵੰਡ ਲਿਆ। ਪਰ ਮਹਾਰਾਜ ਜੀ ਕਹਿੰਦੇ ਅਸਲ ਵਿੱਚ ਵੇਖੋ ਤਾਂ ਉਹਦਾ ਨਾ ਕੋਈ ਰੂਪ ਹੈ, ਨਾ ਕੋਈ ਰੇਖ ਚੇਨ ਹੈ, ਨਾ ਹੀ ਉਹਦਾ ਕੋਈ ਰੰਗ, ਰੂਪ ਨਾ ਰੇਖ ਨਾ ਰੰਗ, ਕਿਛ ਉਹਦਾ ਕੋਈ ਰੰਗ ਨਹੀਂ, ਕਿਉਂ ਨਹੀਂ ਹੈ? ਕਿਉਂਕਿ ਤ੍ਰਿਹ ਗੁਣ ਤੇ ਪ੍ਰਭ ਭਿੰਨ, ਤਿੰਨਾ ਗੁਣਾਂ ਤੋਂ ਵੱਖਰਾ ਹੈ, ਰਜੋ ਤਮੋ ਸਤੋ ਗੁਣ ਉਹਦੇ ਵਿੱਚ ਨਹੀਂ ਹਨ, ਉਹ ਤਿੰਨਾਂ ਗੁਣਾਂ ਤੋਂ ਰਹਿਤ ਹੈ, ਤਿੰਨਾਂ ਗੁਣਾਂ ਤੋਂ ਭਿੰਨ ਵੱਖਰਾ ਹੈ। ਅਸੀਂ ਸਾਰੇ ਤਿੰਨਾਂ ਗੁਣਾਂ ਵਿੱਚ ਹਾਂ, ਤਾਂ ਸਾਡੇ ਤਾਂ ਵੱਖਰੇ, ਪਰ ਪਰਮਾਤਮਾ ਤਿੰਨਾਂ ਗੁਣਾਂ ਤੋਂ ਰਹਿਤ ਹੈ, ਅਤੀਤ ਹੈ, ਉਹਦੇ ਅੰਦਰ ਤਿੰਨ ਗੁਣ ਨਹੀਂ ਹਨ, ਤਿੰਨਾਂ ਗੁਣਾਂ ਤੋਂ ਵੱਖਰਾ, ਰਜੋ ਤਮੋ ਸਤੋ ਗੁਣ ਤੋਂ ਵੱਖਰਾ, ਤ੍ਰਿਹੋਗੁਣ ਤੇ ਪ੍ਰਭ ਭਿੰਨ। ਇਸੇ ਦੀ ਵਿਆਖਿਆ ਕਰਦੇ ਗੁਰੂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ, ਅਚਲ ਮੂਰਤ ਅਨਭਉ ਪ੍ਰਕਾਸ਼ ਅਮ ਤੋਜ ਕਹਿਜੈ, ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ, ਸਭ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਨ। ਤੇਰਾ ਕੋਈ ਰੂਪ ਨਹੀਂ, ਤੇਰਾ ਕੋਈ ਚੱਕਰ ਚਿਹਨ ਨਹੀਂ, ਤੇਰੀ ਕੋਈ ਜਾਤ ਪਾਤ ਨਹੀਂ ਹੈ, ਤੇਰਾ ਕੋਈ ਰੂਪ ਰੰਗ ਨਹੀਂ, ਨਾ ਤੇਰਾ ਕੋਈ ਭੇਖ। ਮਤ ਕਿਸੇ ਦੇ ਮਨ ਚ ਭੁਲੇਖਾ ਹੋਵੇ ਕਿ ਜੇ ਕਿਸੇ ਸੰਨਿਆਸੀ ਨੇ ਭੇਖ ਧਾਰਿਆ ਤੇ ਐਸਾ ਭੇਖ ਉਸ ਰੱਬ ਦਾ ਹੋਣਾ, ਉਹਦਾ ਕੋਈ ਭੇਖ ਨਹੀਂ। ਭੇਖਾਂ ਤੋਂ ਸਾਰਿਆਂ ਤੋਂ ਨਿਰਲ, ਤਿੰਨਾਂ ਗੁਣਾਂ ਤੋਂ ਭਿੰਨ ਹੈ, ਤਿੰਨੇ ਗੁਣ ਉਹਦੇ ਤੋਂ ਪੈਦਾ ਹੋਏ ਨੇ, ਪਰ ਉਹ ਤਿੰਨਾਂ ਗੁਣਾਂ ਦਾ ਗੁਲਾਮ ਨਹੀਂ। ਤਿੰਨ ਗੁਣ ਪੈਦਾ ਜ਼ਰੂਰ ਉਸ ਤੋਂ ਹੋਏ ਨੇ, ਪਰ ਉਹ ਤਿੰਨਾਂ ਗੁਣਾਂ ਦੇ ਸਹਿਤ ਨਹੀਂ ਹੈ, ਉਹ ਤਿੰਨਾਂ ਗੁਣਾਂ ਤੋਂ ਭਿੰਨ ਹੈ, ਵੱਖਰਾ ਹੈ।
ਇਸ ਹੈ ਬੁਝਾਈ ਨਾਨਕਾ, ਜਿਸ ਹੋਵੇ ਸੋ ਪ੍ਰਸੰਨ।
ਇਸ ਹੈ ਬੁਝਾਏ ਨਾਨਕਾ, ਹੇ ਨਾਨਕ, ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਕਹਿੰਦੇ ਨੇ, ਹੇ ਭਾਈ, ਇਹ ਜਿਹੜੀ ਉੱਪਰ ਗੱਲ ਕਹੀ ਹੈ ਪੰਕਤੀ ਵਿੱਚ, ਦਰਅਸਲ ਇਹ ਗੱਲ ਪ੍ਰਮਾਤਮਾ ਉਹਨਾਂ ਨੂੰ ਬੁਝਾਉਂਦਾ ਹੈ। ਇਸ ਹੈ ਬੁਝਾਏ, ਹਰ ਕੋਈ ਨਹੀਂ ਨਾ ਬੁਝਦਾ, ਹਰ ਕੋਈ ਨਹੀਂ ਜਾਣਦਾ। ਅੱਜ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਵੀ ਵੰਡ ਪਾ ਲਈ ਹੈ, ਮਾਫ ਕਰਨਾ, ਇਹ ਗੱਲ ਦੁਖਾਂਤ ਨਾਲ ਕਹਿਣੀ ਪਏਗੀ। ਇਹ ਗੁਰੂ ਗ੍ਰੰਥ ਸਾਹਿਬ ਕੇਵਲ ਸਾਡੇ ਨੇ ਸਿੱਖਾਂ ਨੂੰ ਪੜ੍ਹਨ ਦਾ ਹੱਕ ਹੈ, ਜੇ ਕੋਈ ਦੂਸਰਾ ਵਿਅਕਤੀ ਪੜ੍ਹਦਾ ਹੈ ਤਾਂ ਉਹਨੂੰ ਰੋਕਿਆ ਜਾਂਦਾ, ਉਹਨੂੰ ਵਰਜਿਆ ਜਾਂਦਾ, ਤੂੰ ਕੋਨਾ ਮੋਨਾ ਨਹੀਂ ਪੜ੍ਹ ਸਕਦਾ। ਗੁਰਬਾਣੀ ਪੰਦਰਾਂ ਵੀ ਜਿਹੜੀ ਸਹਿਜ ਧਾਰੀ ਆ ਉਹ ਬਾਣੀ ਨਹੀਂ ਪੜ੍ਹ ਸਕਦੀ। ਹਜ਼ਾਰਾਂ ਦੀ ਗਿਣਤੀ ਚ ਸਿੰਧੀ ਸਾਡੇ ਭਾਈ ਸਹਿਜ ਧਾਰੀ, ਹਜ਼ਾਰਾਂ ਦੀ ਗਿਣਤੀ, ਲੱਖਾਂ ਦੀ ਗਿਣਤੀ, ਆ ਗੁਜਰਾਤ ਦੇ ਇਲਾਕੇ ਚ ਚੱਲੇ ਜੋ ਸੈਂਕੜੇ ਸਿੰਧੀ ਬੈਠੇ, ਸਾਰੇ ਸਹਿਜ ਧਾਰੀ ਹੁੰਦੇ ਨੇ, ਪਰ ਉਹ ਗੁਰਬਾਣੀ ਤਾਂ ਪੜ੍ਹਦੇ ਨੇ ਨਾ, ਇਹ ਤਾਂ ਨਹੀਂ ਕਹਿ ਸਕਦੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਪੜ੍ਹਨ ਦਾ ਹੱਕ ਨਹੀਂ। ਸਤਿਗੁਰੂ ਜੀ ਨੇ ਕੇਵਲ ਸਿੱਖ ਨੂੰ ਮੁੱਖ ਰੱਖ ਕੇ ਤਾਂ ਨਹੀਂ ਗੁਰਬਾਣੀ ਲਿਖੀ, ਸਤਿਗੁਰਾਂ ਨੇ ਤੇ ਮੁਸਲਮਾਨਾਂ ਵਾਸਤੇ ਵੀ ਮੁੱਖ ਰੱਖ ਕੇ ਉਹਨਾਂ ਨੂੰ ਵੀ ਬਾਣੀ ਲਿਖੀ ਹੈ, ਭਾਈ ਤੁਸੀਂ ਵੀ ਪੜ੍ਹੋ। ਅਸੀਂ ਵੰਡੀ ਪਾ ਲਈ, ਸਾਡੀ ਸੰਕੀਰਨ ਸੋਚ ਹੈ, ਉਹ ਸੰਕੀਰਨ ਸੋਚ ਕਰਕੇ ਅਸੀਂ ਮਹਾਰਾਜ ਜੀ ਦਾ ਵਿਸਥਾਰ ਨਹੀਂ ਕਰ ਪਾਏ, ਵਿਸਥਾਰ ਨਹੀਂ ਕਰ ਪਾਏ। ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੁੰਦੇ ਨੇ, ਕਮੇਟੀਆਂ ਬਣਾਈਆਂ ਜਾਂਦੀਆਂ, ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਵਾਸਤੇ ਕਮੇਟੀ ਬਣਾਈ, ਸਤਿਕਾਰ ਵਾਸਤੇ ਕਮੇਟੀ ਬਣਾਈ ਹੈ, ਤਾਂ ਜੇ ਤੁਹਾਨੂੰ ਉੱਥੇ ਕਮੀ ਕੋਈ ਨਾ ਆ ਰਹੀ ਹੈ ਕਿਸੇ ਮਹਾਰਾਜ ਰੂਪ ਆਉਣ ਦੀ, ਤੁਹਾਨੂੰ ਚਾਹੀਦੀ ਉੱਥੇ ਕਮੀ ਹੈ ਉਹਨੂੰ ਪੂਰਾ ਕਰ, ਜੇ ਚੰਦੋਆ ਠੀਕ ਨਹੀਂ ਚੰਦੋਆ ਲਾਓ, ਰੁਮਾਲੇ ਠੀਕ ਨਹੀਂ ਤਾਂ ਰੁਮਾਲੇ ਸਾਹਿਬ ਠੀਕ ਕਰੋ, ਔਰ ਉੱਥੇ ਜਿਹੜੇ ਸੱਜਣ ਰਹਿੰਦੇ ਨੇ ਉਹਨਾਂ ਨੂੰ ਹਦਾਇਤ ਕਰੋ ਕਿ ਤੁਸੀਂ ਸੇਵਾ ਸੰਭਾਲ ਕਰੋ, ਆਪ ਜਾ ਕੇ ਮਹੀਨੇ ਵਿੱਚ ਸਮਾਂ ਰੱਖੋ, ਮੁਕਰਰ ਕਰੋ ਕਿ ਇਸ ਦਿਨ ਜਾ ਕੇ ਅਸੀਂ ਸੇਵਾ ਕਰਾਂ। ਉਹਨੂੰ ਕਹਿੰਦੇ ਨੇ ਸਤਕਾਰ। ਪਰ ਉਲਟਾ ਹੀ ਨਾ ਬਣਾ, ਚਹਿਣ ਤੋਂ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੇਵਲ ਅਸੀਂ ਆਪਣੇ ਤੱਕ ਸੀਮਤ ਰੱਖਣਾ ਚਾਹੁੰਦੇ ਵੀ ਕੇਵਲ ਸਾਡਾ, ਕੋਈ ਹੋਰ ਕਿਉਂ ਪੜ੍ਹੇ। ਸਾਰਿਆਂ ਵਾਸਤੇ ਸਤਿਗੁਰਾਂ ਦੀ ਬਾਣੀ ਸਾਂਝੀ, ਸਾਰੀ ਮਨੁੱਖਤਾ ਵਾਸਤੇ ਸਾਂਝੀ। ਪਰ ਇਸ ਗੱਲ ਨੂੰ ਜੋ ਉੱਪਰ ਦੱਸੀ ਹੈ ਕਿ ਪਰਮਾਤਮਾ ਦਾ ਕੋਈ ਰੂਪ ਰੰਗ ਚੇਨ ਵਰਨ ਨਹੀਂ ਹੈ, ਕਿਸ ਨੂੰ ਬੁਝਾਉਂਦੇ ਨੇ? ਜਿਸ ਹੋਵੇ ਸੋ ਪ੍ਰਸੰਨ, ਜਿਸ ਤੇ ਪਰਮਾਤਮਾ ਵਿਸ਼ੇਸ਼ ਕਰਕੇ ਪ੍ਰਸੰਨ ਹੁੰਦਾ। ਸੋ ਪ੍ਰਸੰਨ ਦਾ ਮਤਲਬ ਸੋ ਨਾਮ ਵਿਸ਼ੇਸ਼ ਸਾਰੇ ਉਹਨੂੰ ਇਹ ਗੱਲ ਬੁਝਾ ਦਿੰਦਾ ਹੈ ਕਿ ਹੇ ਭਾਈ, ਮੇਰਾ ਨਾ ਕੋਈ ਰੂਪ ਹੈ, ਨਾ ਕੋਈ ਰੰਗ ਹੈ, ਤੇ ਨਾ ਹੀ ਮੇਰਾ ਕੋਈ ਚੇਨ ਵਰਨ ਹੈ। ਉਹਨੂੰ ਇਹ ਗੱਲ ਬੁਝਾ ਦਿੰਦਾ, ਉਹਨੂੰ ਇਹ ਗੱਲ ਜਣਾ ਦਿੰਦਾ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਸ ਤੇ ਸੋ ਪ੍ਰਸੰਨ ਹੁੰਦਾ ਹੈ, ਖੁਸ਼ ਹੁੰਦਾ ਹੈ।
ਅਸ਼ਟਪਦੀ ਅਬਨਾਸੀ ਪ੍ਰਭ ਮਨ ਮਹਿ ਰਾਖ।
ਪਰਮਾਤਮਾ ਦਾ ਸਰੂਪ ਅਬਨਾਸੀ ਹੈ, ਵਿਨਾਸ਼ ਤੋਂ ਰਹਿਤ ਹੈ, ਅਬਨਾਸੀ ਵਿਨਾਸ਼ ਰਹਿਤ। ਉਸ ਅਵਿਨਾਸ਼ੀ ਪ੍ਰਭੂ ਨੂੰ ਆਪਣੇ ਮਨ ਵਿੱਚ ਪਰੋ ਕੇ ਰੱਖ, ਮਨ ਮਹਿ ਰਾਖ, ਆਪਣੇ ਮਨ ਵਿੱਚ ਉਹਨੂੰ ਪਰੋ ਕੇ ਰੱਖ, ਉਹਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖ।
ਮਨੁੱਖ ਕੇ ਤੂੰ ਪ੍ਰੀਤ ਤਿਆਗ।
ਔਰ ਬੰਦਿਆਂ ਦੀ ਪ੍ਰੀਤ ਛੱਡ ਦੇ, ਜਿਹੜੀਆਂ ਬੰਦਿਆਂ ਨਾਲ ਤੂੰ ਪ੍ਰੀਤੀਆਂ ਕਰਨਾ, ਇਹਨਾਂ ਦੀਆਂ ਪ੍ਰੀਤਾਂ ਨਿਭਣ ਵਾਲੀਆਂ ਨਹੀਂ, ਅੱਧ ਵਿੱਚੋਂ ਤੋੜ ਦੇਣ ਵਾਲੇ ਨੇ। ਟੁੱਟਦੀ ਵਿਲਮ ਨਾ ਹੋ ਗਈ, ਇਹਨਾਂ ਦੇ ਟੁੱਟਦਿਆਂ ਵਿਲਮ ਨਹੀਂ ਲੱਗਦਾ, ਦੇਰੀ ਨਹੀਂ ਲੱਗਦੀ। ਇਸ ਕਰਕੇ ਬੰਦਿਆਂ ਦੀ ਪ੍ਰੀਤ ਛੱਡ ਕੇ ਰੱਬ ਨਾਲ ਪ੍ਰੀਤ ਪਾ, ਪਰਮੇਸ਼ਰ ਨਾਲ ਪ੍ਰੀਤ ਪਾਉਣਾ ਕਰ।
ਇਸਤੇ ਪਰੈ ਨਾਹੀ ਕਿਛ ਕੋਏ।
ਉਸ ਵਾਹਿਗੁਰੂ ਪਰਮੇਸ਼ਰ ਤੋਂ ਪਰੇ ਹੋਰ ਕੁਝ ਨਹੀਂ। ਜਿਵੇਂ ਕਹਿੰਦੇ ਵੀ ਆਹ ਚੀਜ਼ ਤੋਂ ਪਰੇ ਕੀ ਹੈ, ਕਹਿੰਦੇ ਜੀ ਸਮੁੰਦਰ, ਸਮੁੰਦਰ ਤੋਂ ਪਰੇ ਕਹਿੰਦੇ ਫੇਰ ਹੋਰ ਸਮੁੰਦਰ, ਰੱਬ ਤੋਂ ਕੀ ਹੈ ਤੋਂ ਪਰੇ ਨਹੀਂ ਹੈ, ਤੇ ਕੁਝ
ਹੈ। ਸਰਬ ਨਿਰੰਤਰ ਇੱਕ ਸੋਏ।
ਸਾਰਿਆਂ ਵਿੱਚ ਨਿਰੰਤਰ, ਬਿਨਾਂ ਫਰਕ ਤੋਂ ਸਾਰਿਆਂ ਦੇ ਵਿੱਚ ਇੱਕੋ ਵਾਹਿਗੁਰੂ ਪਰਮੇਸ਼ਰ ਸੋਭਨੀਕ ਹੈ, ਸਾਰਿਆਂ ਵਿੱਚ ਵਿਆਪਕ ਹੈ।
ਆਪੇ ਬੀਨਾ ਆਪੇ ਦਾਨਾ।
ਆਪ ਹੀ ਸਾਰੇ ਜੀਵਾਂ ਨੂੰ ਬੀਨਾ ਵੇਖਣ ਵਾਲਾ, ਬੀਨਾ ਦਾ ਮਤਲਬ ਹੁੰਦਾ ਵੇਖਣਾ, ਵੇਖਦਾ ਸਾਰਿਆਂ ਨੂੰ, ਤੇ ਫਿਰ ਸਾਰਿਆਂ ਦੇ ਅੰਦਰ ਦੀ ਦਾਨਾ, ਦਾਨਾ ਕਹਿੰਦੇ ਨੇ ਜਾਣਨ ਵਾਲੇ ਨੂੰ, ਸਾਰੇ ਜੀਵਾਂ ਨੂੰ ਵੇਖਦਾ ਤੇ ਸਾਰਿਆਂ ਦੇ ਅੰਦਰ ਦੀ ਜਾਣਦਾ, ਸਭ ਦੇ ਅੰਦਰ ਦੀ ਜਾਣਦਾ, ਜਾਣੀ ਜਾਣ ਅੰਤਰ ਜਾਮੀ ਹੈ।
ਗਹਿਰ ਗੰਭੀਰ ਗਹੀਰ ਸੁਜਾਨਾ।
ਗਹਿਰ ਗੰਭੀਰ, ਡੂੰਘਾ, ਨਿਰਹਲ, ਬੜਾ ਡੂੰਘਾ, ਸੁਜਾਨਾ, ਬੜਾ ਸਿਆਣਾ, ਬੜਾ ਸੂਝਵਾਨ, ਬੜਾ ਚਤਰ ਹੈ, ਉਹਦੇ ਜੈਸਾ ਚਤਰ ਸਿਆਣਾ ਕੋਈ ਨਹੀਂ ਹੈ।
ਪਾਰ ਬ੍ਰਹਮ ਪਰਮੇਸ਼ਰ ਗੋਬਿੰਦ।
ਪਾਰ ਬ੍ਰਹਮ ਹੈ, ਪਰੇ ਤੋਂ ਪਰੇ ਪਰਮੇਸ਼ਵਰ, ਅਕਾਲ ਪੁਰਖ ਵਾਹਿਗੁਰੂ ਹੈ, ਔਰ ਗੋਬਿੰਦ ਸਾਰਿਆਂ ਨੂੰ ਪਾਲਣ ਵਾਲਾ ਹੈ।
ਕਿਰਪਾ ਨਿਧਾਨ ਦਇਆਲ ਬਖਸ਼ੰਦ।
ਕਿਰਪਾ ਦਾ ਖਜ਼ਾਨਾ ਹੈ, ਕਿਰਪਾ ਦਾ ਨਿਧਾਨ ਖਜ਼ਾਨਾ ਦਇਆਲ ਹੈ, ਔਰ ਸਾਰਿਆਂ ਨੂੰ ਬਖਸ਼ਣ ਵਾਲਾ ਬਖਸ਼ੰਦ ਹਰੀ ਹੈ।
ਸਾਦ ਤੇਰੇ ਕੀ ਚਰਨੀ ਪਾਓ।
ਅਰਦਾਸ ਕਰ ਰਹੇ ਨੇ, ਹੇ ਦਇਆਲ, ਹੇ ਬਖਸ਼ੰਦ ਹਰੀ, ਮੇਰੇ ਤੇ ਕਿਰਪਾ ਕਰ, ਜਿਹੜੇ ਤੇਰੇ ਸਾਧ ਨੇ, ਸਾਧੂ ਨੇ, ਮੈਂ ਉਹਨਾਂ ਦੇ ਚਰਨੀ ਪੈਂਦਾ ਹਾਂ, ਮੈਨੂੰ ਉਹਨਾਂ ਦੇ ਚਰਨਾਂ ਵਿੱਚ ਪਾਉਣਾ ਕਰ, ਮੇਰੀ ਇਹ ਬੇਨਤੀ ਹੈ। ਇਹ ਜਿਹੜੇ ਤੇਰੇ ਸਾਧੂ ਨੇ ਬੰਦਗੀ ਕਰਨ ਵਾਲੇ, ਮੈਨੂੰ ਉਹਨਾਂ ਦੇ ਚਰਨਾਂ ਵਿੱਚ ਪਾਉਣਾ ਕਰ।
ਨਾਨਕ ਕੈ ਮਨ ਇਹੋ ਅਨਰਾਉ।
ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਮੇਰੇ ਮਨ ਵਿੱਚ ਹੇ ਅਕਾਲ ਪੁਰਖ ਜੀ ਇਹੀ ਅਨਰਾਉ ਹੈ। ਅਨਰਾਉ ਦਾ ਮਤਲਬ ਹੁੰਦਾ ਪ੍ਰੇਮ। ਮੇਰੇ ਹਿਰਦੇ ਚ ਇਸੇ ਗੱਲ ਦਾ ਪ੍ਰੇਮ ਅਨਰਾਉ ਲੱਗਾ ਹੋਇਆ ਕਿ ਮੈਨੂੰ ਆਪਣੇ ਸਾਧੂ ਜਨਾਂ ਦੇ ਚਰਨਾਂ ਦੇ ਵਿੱਚ ਪਾਓ, ਮਹਾਂਪੁਰਖਾਂ ਸਾਧੂਆਂ ਦੇ ਚਰਨਾਂ ਦੀ ਮੈਨੂੰ ਧੂੜੀ ਪ੍ਰਦਾਨ ਕਰੋ, ਇਸ ਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰਾਂ ਦੀ ਪਵਿੱਤਰ ਪਾਵਨ ਗੁਰਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ।